ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਜੋਤੀ ਸਰੂਪ ਲੋਕ ਪਰਲੋਕ ਦੇ ਸਹਾਇਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਅਵਤਾਰ ਪੁਰਬ ਦੀ ਖੁਸ਼ੀ ਨੂੰ ਲੈ ਕੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਨੂੰ ਲੈ ਕੇ ਗੁਰੂ ਚਰਨਾਂ ਵਿੱਚ ਸੱਜ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਮੇਰੇ ਤੋਂ ਪਹਿਲਾਂ ਸਿੱਖ ਧਰਮ ਦਾ ਭਵਿੱਖ ਆਉਣ ਵਾਲੀ ਪਨੀਰੀ ਆਉਣ ਵਾਲੇ ਗੁਰੂ ਕੇ ਲਾਲ ਗੁਰੂ ਕੇ ਬੱਚੇ ਉਹਨਾਂ ਦੀ ਰਸਨਾ ਤੋਂ ਤੁਰਕੀ ਬਾਣੀ ਦੇ ਕੀਰਤਨ ਕਵਿਤਾਵਾਂ ਵਿਚਾਰਾਂ ਸਰਵਣ ਕਰ ਰਹੇ ਸੋ ਆਓ ਕੁਝ ਕੁ ਸਮੇਂ ਵਾਸਤੇ ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ ਆਪਾਂ ਕੁਝ ਗ੍ਰਹਿਣ ਕਰਨ ਦਾ ਯਤਨ ਕਰੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ। ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਰਹਿਮਤ ਕਰਦੇ ਹਨ ਕੁਰਬਾਨੀ ਤਿੰਨਾਂ ਗੁਰਸਿੱਖਾਂ ਜੋ ਭਾਏ ਭਗਤ ਗੁਰਪੁਰਬ ਕਰਨ ਦੇ। ਮੈਂ ਸਦਕੇ ਹਾਂ, ਮੈਂ ਕੁਰਬਾਨ ਹਾਂ ਉਹਨਾਂ ਗੁਰਸਿੱਖਾਂ ਤੋਂ ਜਿਹੜੇ ਗੁਰੂ ਦੀ ਭੈ ਭਾਵਨੀ ਵਿੱਚ ਪ੍ਰੇਮਾ ਭਗਤੀ ਸਹਿਤ ਗੁਰਪੁਰਬਾਂ ਦੀਆਂ ਖੁਸ਼ੀਆਂ 'ਚ ਸ਼ਮੂਲੀਅਤ ਕਰਦੇ ਹਨ, ਗੁਰੂ ਮਤ ਗ੍ਰਹਿਣ ਕਰਨ ਦਾ ਯਤਨ ਕਰਦੇ ਹਨ, ਆਪਣੇ ਬੱਚਿਆਂ ਆਉਣ ਵਾਲੇ ਭਵਿੱਖ ਨਾਲ ਆਉਣ ਵਾਲੇ ਭਵਿੱਖ 'ਚ ਗੁਰਸਿੱਖੀ ਦਾ ਨਿਸ਼ਾਨ ਬੁਲੰਦ ਰੱਖਣ ਵਾਸਤੇ ਜਿਹੜੇ ਹਰ ਵੇਲੇ ਯਤਨਸ਼ੀਲ ਹਨ। ਇੱਕ ਗੱਲ ਜਿਹਨ 'ਚ ਪਰਪੱਕ ਕਰ ਲੈਣੀ, ਗੁਰੂ ਨਾ ਜੰਮਦਾ ਹੈ, ਗੁਰੂ ਨਾ ਮਰਦਾ ਹੈ। ਗੁਰੂ ਪ੍ਰਕਾਸ਼ ਹੁੰਦਾ ਹੈ, ਗੁਰੂ ਜੋਤੀ ਜੋਤ ਸਮਾਉਂਦਾ ਹੈ। ਇਸ ਤਰ੍ਹਾਂ ਕਹੀਏ ਗੁਰੂ ਪ੍ਰਗਟ ਹੁੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਉਹ ਪੰਕਤੀਆਂ ਕਿ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ, ਇੱਥੇ ਪ੍ਰਗਟਿਆ ਸ਼ਬਦ ਹੈ। ਧੰਨ ਗੁਰੂ ਗੋਬਿੰਦ ਸਿੰਘ ਵਾਸਤੇ ਵੀ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਭਾਈ ਗੁਰਦਾਸ ਜੀ ਦੂਜੇ ਉਹਨਾਂ ਦੀਆਂ ਪੰਕਤੀਆਂ ਹਨ। ਵਹਿ ਪ੍ਰਗਟਿਓ ਪੁਰਖ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪ੍ਰਗਟਿਓ ਇਹਦਾ ਭਾਵ ਹੈ ਪ੍ਰਗਟ ਹੁੰਦਾ ਹੈ, ਜੋਤੀ ਜੋਤ ਸਮਾਉਂਦਾ ਹੈ। ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਆਪਾਂ ਅੰਦਰ ਆਪਣੀ ਰਿਸਰਚ ਕਰਨ ਦਾ ਵੀ ਯਤਨ ਕਰਨਾ ਹੈ, ਆਪਣੇ ਅੰਦਰ ਵੀ ਝਾਤੀ ਮਾਰਨ ਦਾ ਯਤਨ ਕਰਨਾ ਹੈ ਕਿ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ, ਇਸ 4-5 ਦਿਨਾਂ 'ਚ ਕੁਝ ਮੇਰੇ ਹਿਰਦੇ 'ਚ ਵੀ ਪ੍ਰਕਾਸ਼ ਹੋਇਆ ਕਿ ਨਹੀਂ, ਕੋਈ ਗੁਰਮਤਿ ਦੀ ਕਿਰਨ, ਕੋਈ ਗੁਰਮਤਿ ਦਾ ਚਾਨਣ ਮੇਰੇ ਇਸ ਤਮ ਦੀ ਕੋਠੜੀ ਵਿੱਚ, ਇਸ ਹਨੇਰੇ ਕੋਠੜੀ ਵਿੱਚ ਕਿਤੇ ਗੁਰੂ ਦੀ ਕਿਸੇ ਮਤ ਦਾ ਮੇਰੇ ਅੰਦਰ ਪ੍ਰਕਾਸ਼ ਹੋਇਆ ਕਿ ਨਹੀਂ। ਬਸ ਇਸ ਚਾਨਣ ਵਿੱਚ ਆਪਾਂ ਕੁਝ ਕੁ ਮਿੰਟ ਸਤਿਗੁਰੂ ਜੀ ਦਾ ਬਚਨ ਹੈ, ਕਿਉਂਕਿ ਸਾਂਝਾਂ 'ਤੇ ਪੈ ਚੁੱਕੀਆਂ ਹਨ, ਸਤਿਗੁਰੂ ਜੀ ਦਾ ਅਵਤਾਰ ਧਾਰਨਾ, ਤਲਵੰਡੀ ਦੇ ਕੌਤਕ, ਅੱਗੇ ਵੀ ਮੈਂ ਆਪ ਜੀ ਨਾਲ ਕੁਝ ਸਾਂਝਾਂ ਸਾਂਝੀਆਂ ਕਰ ਚੁੱਕਾ ਹਾਂ, ਜਿੱਥੇ ਮੈਂ ਇਹ ਸੂਖਮ ਯਤਨ ਕਰਾਂਗਾ ਉੱਥੇ ਆਓ ਯਤਨ ਕਰੀਏ। ਸਤਿਗੁਰੂ ਜੀ ਦਾ ਸ੍ਰੀ ਰਾਗ ਵਿੱਚ ਬਚਨ ਹੈ, ਨਾਨਕ ਸਤਿਗੁਰ ਐਸਾ ਜਾਣੀਐ ਜੇ ਸਭ ਸਹਿ ਲਏ ਮਿਲਾਏ ਜੀਓ। ਪੂਰਨ ਸਤਿਗੁਰੂ ਕੌਣ ਹੈ? ਜਿਹੜਾ ਸਾਰਿਆਂ ਨੂੰ ਮਿਲਾ ਲਏ, ਜਿਹਦੇ ਸੰਪਰਕ ਵਿੱਚ ਕੋਈ ਕਿਰਨਾ ਨਾ ਕਰੇ, ਸਭ ਜਾਤਾਂ ਪਾਤਾਂ ਦੇ ਬੰਧਨ ਟੁੱਟ ਜਾਣ, ਸਭ ਧਰਮਾਂ ਦੀਆਂ ਕੰਧਾਂ ਟੁੱਟ ਜਾਣ, ਜਿਹਨੂੰ ਸਭ ਪ੍ਰਵਾਨ ਕਰ ਲੈਣ। ਸੱਚ ਹੈ, ਜੇ ਕਿਤੇ ਵੇਖਣਾ ਹੋਵੇ ਨਾ, ਇਹ ਸਿਰਫ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਵਿੱਚੋਂ ਹੀ ਵੇਖ ਸਕਦੇ ਹੋ ਕਿ ਕਿਸੇ ਫਿਰਕੇ ਕਿਸੇ ਜਾਤ ਨੇ ਇਸ ਕੰਧ ਦੀ ਪਰਵਾਹ ਨਹੀਂ ਕੀਤੀ, ਅਸੀਂ ਕਿਹਦੇ ਕੋਲ ਚੱਲੇ ਹਾਂ। ਤਾਂ ਹੀ ਗੁਰੂ ਦੀ ਡੈਫੀਨੇਸ਼ਨ ਕਰਦੇ ਹਾਂ, ਸਿਆਣੇ ਸੱਜਣਾ ਨੇ ਕਹਿ ਦਿੱਤਾ, ਗੁਰੂ ਇੱਕ ਜੋਤ ਹੈ, ਗੁਰੂ ਇੱਕ ਜੁਗਤ ਹੈ, ਕੇਵਲ ਸਰੀਰ ਤੱਕ ਸੀਮਤ ਨਾ ਰਹੀਏ, ਗੁਰੂ ਇੱਕ ਜੀਵਨ ਹੈ। ਇਸ ਤਰ੍ਹਾਂ ਕਹੀਏ, ਗੁਰੂ ਇੱਕ ਐਨ ਪ੍ਰਤੱਖ ਸੱਤ ਹੈ, ਜਿਹੜੇ ਸੱਤ ਦੀਆਂ ਕਦੀ ਵੰਡੀਆਂ ਨਹੀਂ ਪੈਂਦੀਆਂ, ਜਿਹੜਾ ਸੱਤ ਸਦੀਵੀ ਹੈ ਉਹਦਾ ਵੰਡੀਆਂ ਨਹੀਂ ਪੈਂਦੀਆਂ। ਕਿਵੇਂ? ਜਿਵੇਂ ਸੂਰਜ ਦੀ ਰੋਸ਼ਨੀ ਇਹ ਸਭ ਵਾਸਤੇ ਹੈ, ਜਿਵੇਂ ਹਵਾ ਇਹ ਕੋਈ ਨਹੀਂ ਕਹੇਗਾ ਮੇਰੇ ਦੇਸ਼ ਦੀ ਹੈ, ਇਹ ਮੇਰੇ ਪ੍ਰਾਂਤ ਦੀ ਹੈ, ਇਹ ਲਾਈਟ ਮੇਰੇ ਪ੍ਰਾਂਤ ਦੀ ਹੈ, ਦੇਸ਼ ਦੀ ਹੈ, ਜਿਵੇਂ ਪੌਣ ਸਭ ਦੀ ਹੈ, ਜਿਵੇਂ ਪਾਣੀ ਸਭ ਦਾ ਹੈ, ਜਿਵੇਂ ਸੂਰਜ ਸਭ ਦਾ ਹੈ। ਬਸ ਸੱਚ ਹੈ, ਪੂਰਾ ਗੁਰੂ ਵੀ ਸਭ ਦਾ ਹੈ। ਅੱਲਾ ਯਾਰ ਖਾਂ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਹੈ, ਯੂ ਤੋ ਬਹੁਤ ਪਾਰਸਾਂ ਹੋਏ ਇਸ ਜਹਾਂ ਮੈਂ, ਬੜੀਆਂ ਪੂਜਨੀਕ ਸ਼ਖਸੀਅਤਾਂ ਹੋਈਆਂ ਇਸ ਸ੍ਰਿਸ਼ਟੀ ਵਿੱਚ, ਬਹੁਤ ਸੇ ਰਹਿਨਮਾ ਹੋਏ ਇਸ ਜਹਾਂ ਮੈਂ, ਵਲੀ ਨਬੀ ਦੇਵਤਾ ਹੋਏ ਇਸ ਜਹਾਂ ਮੈਂ, ਮਗਰ ਉਨਕੇ ਪੈਰੋਂ ਉਹਨੇ ਮੰਨਤੇ ਹੈਂ, ਤੁਝਕੋ ਸਭੀ ਗੁਰੂ ਜਾਣਤੇ ਹੈਂ। ਉਹਨਾਂ ਦੇ ਤੇ ਪੈਰੋਕਾਰ ਹੀ ਉਹਨਾਂ ਨੂੰ ਮੰਨਦੇ ਹਨ, ਪਰ ਧੰਨ ਗੁਰੂ ਨਾਨਕ ਸਾਹਿਬ ਜੀ, ਤੁਹਾਨੂੰ ਸਭ ਨੇ ਜਾਹਰ ਪੀਰ ਜਗਤ ਗੁਰ ਬਾਬਾ ਕਿਹਾ ਹੈ। ਅੱਗੇ ਹੋਰ ਕਹਿੰਦਾ ਹੈ, ਤੇਰੀ ਗੁਫ਼ਤਗੂ ਸਭ ਕੋ ਭਾਈ ਨਾ ਹੋਤੀ, ਤੋ ਮੁਸੱਲਮ ਤੇਰੀ ਰਹਿਨਮਾਈ ਨਾ ਹੋਤੀ। ਜੇ ਤੇਰੀ ਵਿਚਾਰਧਾਰਾ ਸਤਿਗੁਰੂ ਸਭ ਨੂੰ ਚੰਗੀ ਨਾ ਲੱਗਦੀ, ਇਹ ਨਹੀਂ ਸੀ ਹੋ ਸਕਦਾ। ਸਾਰੇ ਬਹੁਤ ਮੁਸਲਮਾਨ ਅਤੇ ਬਹੁਤ ਹਿੰਦੂ ਤੈਨੂੰ ਪ੍ਰਵਾਨ ਕਰ ਲੈਂਦੇ, ਅਤੇ ਬਹੁਤ ਵਿਰੋਧੀ ਸਨ ਇੱਕ ਦੂਜੇ ਦੇ। ਤੇਰੀ ਗੁਫ਼ਤਗੂ ਸਭ ਕੋ ਭਾਈ ਨਾ ਹੋਤੀ, ਤੋ ਮੁਸੱਲਮ ਤੇਰੀ ਰਹਿਨਮਾਈ ਨਾ ਹੋਤੀ। ਅਗਰ ਤੁਝ ਪੈ ਸ਼ੈਦਾਂ ਖੁਦਾਈ ਨਾ ਹੋਤੀ, ਤੇਰੀ ਲਾਸ਼ ਪੈ ਹੱਥਾ ਪਾਈ ਨਾ ਹੋਤੀ, ਕਦੀ ਕਿਸੇ ਦੇ ਆਖਰ ਦੇ ਸਮੇਂ ਜੋਤੀ ਜੋਤ ਸਮਾਉਣ ਸਮੇਂ, ਇਸ ਸੰਸਾਰ ਨੂੰ ਛੱਡਣ ਸਮੇਂ, ਕਦੀ ਕਿਸੇ ਪੈਗੰਬਰ ਦੇ ਆਖਰੀ ਸਮੇਂ ਝਗੜਾ ਨਹੀਂ ਹੋਇਆ। ਨਾ ਹਿੰਦੂ ਜਲਾਨੇ ਪੇ ਅਸਰਾਰ ਕਰਤੇ, ਨਾ ਮੁਸਲਮ ਦਫਨ ਪੇ ਤਕਰਾਰ ਕਰਦੇ। ਜੇ ਮਾਲਕ ਤੂੰ ਸਭ ਦਾ ਸਾਂਝਾ ਨਾ ਹੁੰਦੋ, ਤਾਂ ਇਹ ਨਹੀਂ ਸੀ ਹੋ ਸਕਦਾ। ਹਿੰਦੂ ਕਹਿੰਦੇ ਸਾਡੇ ਸਤਿਗੁਰੂ ਹਨ, ਇਹ ਨਹੀਂ ਸੀ ਹੋ ਸਕਦਾ ਮੁਸਲਮਾਨ ਕਹਿੰਦੇ ਸਾਡੇ ਪੀਰ ਹਨ, ਨਹੀਂ ਦੋਵੇਂ ਹੀ ਝਗੜਦੇ ਹਨ ਸਾਡੇ ਪੀਰ ਹਨ, ਉਹ ਕਹਿੰਦੇ ਸਾਡੇ ਗੁਰੂ ਹਨ। ਮੈਂ ਤਾਂ ਕਹਿੰਦਾ ਸ੍ਰਿਸ਼ਟੀ 'ਚ ਮੈਨੂੰ ਇੱਕ ਕਹਾਣੀ ਛੋਟੀ ਯਾਦ ਆ ਗਈ। ਡਾਕਟਰ ਰਾਧਾ ਕ੍ਰਿਸ਼ਨਨ ਦੂਜੇ ਰਾਸ਼ਟਰਪਤੀ ਹਿੰਦੁਸਤਾਨ ਦੇ, ਕਦੀ ਰੂਸੀ ਦੌਰੇ 'ਤੇ ਗਏ, ਉੱਥੋਂ ਦੇ ਉਸ ਵੇਲੇ ਦੇ ਨੇਤਾ ਸਟਾਲਿਨ, ਉਹਨੇ ਇੱਕ ਬਹੁਤ ਅਹਿਮ ਸਵਾਲ ਕੀਤਾ ਸੀ। ਕਹਿਣ ਲੱਗਾ ਤੁਸੀਂ ਹਿੰਦੁਸਤਾਨ 'ਚ ਜਿਹੜੀ ਅਮੀਰਾਂ ਅਤੇ ਗਰੀਬਾਂ ਦੇ ਵਿੱਚ ਬਹੁਤ ਵੱਡੀ ਖਾਈ ਪੈ ਗਈ, ਬਹੁਤ ਵੱਡਾ ਪਾੜਾ ਪੈ ਗਿਆ, ਇਸ ਨੂੰ ਕਿਵੇਂ ਪੂਰੋਗੇ? ਡਾਕਟਰ ਰਾਧਾ ਕ੍ਰਿਸ਼ਨ ਨੇ ਆਪਣੇ ਮਨ ਦਾ ਬੈਲੈਂਸ ਠੀਕ ਰੱਖਦਿਆਂ ਤੱਟ ਫੱਟ ਉਸੇ ਵੇਲੇ ਜਵਾਬ ਦਿੱਤਾ। ਕਹਿਣ ਲੱਗਾ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ, ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੁਸਲਮਾਨ ਅਤੇ ਹਿੰਦੂ ਇਕੱਠੇ ਕਰ ਦਿੱਤੇ, ਜਿਵੇਂ ਉਹਨਾਂ ਸਭ ਦੇ ਜਾਤ ਪਾਤ ਪਤਾ ਨਹੀਂ ਇਹ ਲੋਕ ਤੋੜ ਸਕਣ, ਮੈਂ ਤਾਂ ਕਹਿੰਦਾ ਅੱਜ ਅਸੀਂ ਨਹੀਂ ਤੋੜ ਪਾ ਰਹੇ। ਗੁਰੂ ਨਾਨਕ ਸਾਹਿਬ ਜੀ ਦੇ ਕਹਾਉਣ ਵਾਲੇ ਅਸੀਂ ਵੀ ਇਹਨਾਂ ਬੰਧਨਾਂ ਵਿੱਚ ਹਾਂ। ਪਰ ਉਹਨੇ ਇੱਕ ਬੜਾ ਆਪਣੇ ਮਨ ਦਾ ਬੈਲੈਂਸ ਰੱਖਦਿਆਂ ਕਿਹਾ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਹਿੰਦੁਸਤਾਨ ਨੂੰ ਲਾਗੇ ਇੱਥੋਂ ਤੱਕ ਏਸ਼ੀਆ ਦੀਪ ਨੂੰ ਸਤਿਗੁਰੂ ਜੀ ਨੇ ਇੱਕ ਲੜੀ 'ਚ ਪਰੋ ਦਿੱਤਾ। ਮੈਂ ਬੇਨਤੀ ਕਰਾਂ ਸਤਿਗੁਰੂ ਜੀ ਦੀ ਉਹ ਮਤ, ਉਹ ਮੈਨੂੰ ਕਦੀ ਯਾਦ ਆਈ, ਸੁਣੇ ਹੀ ਪੜ੍ਹ ਰਹੇ ਸਨ ਜਦੋਂ ਚਪੇੜਾਂ ਦਾ ਸ਼ਬਦ ਪੜ੍ਹ ਰਹੀਆਂ ਸਨ ਬੱਚੀਆਂ, ਉਸ ਵੇਲੇ ਮੇਰਾ ਮਨ ਦੀ ਵਿਚਾਰਧਾਰਾ, ਮੈਂ ਹੇਠਾਂ ਸੋਚ ਰਿਹਾ ਸਾਂ ਅਤੇ ਰਾਏ ਬੁਲਾਰ ਨੇ ਕਦੀ ਨਾ ਮਹਿਤਾ ਕਾਲੂ ਕੋਲੋਂ ਸੁਭਾਵਿਕ ਜਿਵੇਂ ਅਸੀਂ ਪੁੱਛਦੇ ਹਾਂ ਸੁਣਾ ਭਾਈ ਕੀ ਹਾਲ ਚਾਲ ਹੈ। ਕਹਿਣ ਲੱਗੇ ਕਾਲੂ ਜੀ ਕੀ ਹਾਲ ਚਾਲ ਹੈ ਤੁਹਾਡਾ? ਕਹਿਣ ਲੱਗੇ ਤੁਹਾਡੇ ਵਰਗੇ ਬੰਦੇ ਨਾਲ ਮੇਰੀ ਸਾਂਝ ਹੋਵੇ। ਰਾਏ ਬੁਲਾਰ ਉਸ ਵੇਲੇ ਮੌਕੇ ਦਾ ਰਾਜਾ ਸੀ ਉੱਥੋਂ ਦਾ, ਤੁਹਾਡੇ ਵਰਗੇ ਬੰਦੇ ਨਾਲ ਮੇਰੀ ਸਾਂਝ ਹੋਵੇ ਅਤੇ ਇੱਥੋਂ ਤੱਕ ਤੁਸੀਂ ਮੈਨੂੰ ਪਟਵਾਰ ਦੀ ਜ਼ਿੰਮੇਵਾਰੀ ਦਿੱਤੀ ਹੋਵੇ, ਫਿਰ ਮੇਰੇ ਘਰ ਨਾਨਕੀ ਵਰਗੀ ਬੱਚੀ ਪੈਦਾ ਹੋਈ ਹੋਵੇ। ਵੇਖੋ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਣ ਨੂੰ ਤਿਆਰ ਨਹੀਂ, ਮੇਰੇ ਘਰ ਨਾਨਕੀ ਵਰਗੀ ਬੱਚੀ ਪੈਦਾ ਹੋਈ ਹੋਵੇ ਅਤੇ ਕਹਿਣ ਲੱਗਾ ਮੈਨੂੰ ਕੋਈ ਘਾਟ ਨਹੀਂ, ਹੁਣ ਤਾਂ ਇੱਕ ਹੀ ਜੋਦੜੀ ਹੈ ਕਿਤੇ ਰੱਬ ਵੀ ਮੇਰੇ ਘਰ 'ਚ ਆ ਜਾਏ ਅਤੇ ਮੈਂ ਗਦਗਦ ਹੋ ਜਾਵਾਂ। ਹੱਸ ਪਏ ਰਾਏ ਬੁਲਾਰ ਜੀ, ਕਹਿਣ ਲੱਗੇ, ਹੱਸ ਕੇ ਕਹਿਣ ਲੱਗੇ, ਮੇਰੀ ਵੀ ਇੱਕ ਜੋਦੜੀ ਹੈ, ਮੈਂ ਵੀ ਇੱਕ ਬੇਨਤੀ ਕਰਨਾ, ਹੇ ਮਾਲਕ ਤੂੰ ਆਵੇਂ ਅਤੇ ਸਾਨੂੰ ਨਾਲ ਦੀਦੇ ਦੇ ਦੇਵੀਂ, ਅਸੀਂ ਤੈਨੂੰ ਪਛਾਣ ਸਕੀਏ। ਕਾਲੂ ਜੀ ਰੱਬ ਤੁਹਾਡੇ ਘਰ ਹੈ, ਤੁਹਾਨੂੰ ਪਛਾਨਣਾ ਹੀ ਨਹੀਂ ਆਇਆ। ਸੱਚ ਹੈ ਸਿੱਖ ਕੌਮ ਗੁਰੂ ਕੇ ਸਿੱਖੋ, ਰੱਬ ਸਾਡੇ ਕੋਲ ਬੈਠੇ ਹਨ। ਇੱਕ ਵਾਰੀ ਬੜਾ ਭਿੱਜ ਕੇ ਕਹੇ ਸਨ ਬਚਨ ਭਾਈ ਜਸਵੀਰ ਸਿੰਘ ਜੀ ਖੰਨੇ ਵਾਲਿਆਂ ਨੇ, ਸਕਾਰਬਰੋ ਗੁਰਦੁਆਰਾ ਟਰਾਂਟੋ, ਉੱਥੇ ਨਾ ਦੀਵਾਨ ਸੱਜਦੇ ਸਨ ਅੰਮ੍ਰਿਤ ਵੇਲੇ ਸ਼ਾਮ ਦੇ ਵੀ। ਮੈਂ ਪਹਿਲੋਂ ਕਥਾ ਦੀ ਹਾਜ਼ਰੀ ਭਰਦਾ ਸਾਂ, ਭਾਈ ਸਾਹਿਬ ਕੀਰਤਨ ਅਤੇ ਕਥਾ ਦੋਵੇਂ ਹੀ ਕਰਦੇ ਹਨ। ਭਾਈ ਸਾਹਿਬ ਜੀ ਕਹਿਣ ਲੱਗੇ ਗੁਰੂ ਕੇ ਸਿੱਖੋ, ਦੱਸੋ ਰੱਬ ਵੇਖਣਾ ਚਾਹੁੰਦੇ ਹੋ? ਆਪਣੇ ਮਨ ਦਾ ਭਰੋਸਾ ਕਰਕੇ ਦੱਸਿਓ ਰੱਬ ਵੇਖਣਾ ਚਾਹੁੰਦੇ ਹੋ? ਕਹਿਣ ਲੱਗੇ ਹਾਂ ਜੀ। ਕਹਿਣ ਲੱਗੇ ਫਿਰ ਉੱਤੇ ਧਿਆਨ ਤਰੋ ਅਤੇ ਪਾਲਕੀ ਦੇ ਅੰਦਰ ਝਾਤੀ ਮਾਰੋ, ਅਸੀਂ ਗੁਰਪੁਰਬ ਮਨਾ ਰਹੇ ਹਾਂ। ਮੈਂ ਕਹਿ ਮੇਰੇ ਕਹਿਣ ਤੋਂ ਭਾਵ ਸੀ, ਇੱਕ ਉਰਦੂ ਦਾ ਅਦੀਬ ਬੜਾ ਸੁੰਦਰ ਕਹਿੰਦਾ ਹੈ, ਉਹ ਕਹਿੰਦਾ ਹੈ ਹਮ ਜਬ ਵੀ ਤੁਮਾਰੇ ਦਰ ਪੇ ਗਏ ਹੱਥੋਂ ਮੈਂ ਲੈ ਕਰ ਫੂਲ ਗਏ, ਅਸੀਂ ਜਦੋਂ ਵੀ ਤੇਰੇ ਦਰ 'ਤੇ ਆਏ ਕੁਝ ਨਾ ਕੁਝ ਸਿੱਖ ਦੀ ਸ਼ਰਧਾ ਮੈਂ ਲੈ ਕੇ ਹੀ ਜਾਵਾਂ ਤਾਂ ਕਿ ਮੇਰਾ ਤਨ ਸਫਲ ਹੋ ਜਾਏ। ਹਮ ਜਬ ਵੀ ਤੁਮਾਰੇ ਦਰ ਪੇ ਗਏ ਹੱਥੋਂ ਮੈਂ ਲੈ ਕਰ ਫੂਲ ਗਏ, ਵੋ ਫਿਰਨਾ ਹਰਸੂ ਮੱਕੇ ਕਾ ਵੋ ਰੁਕਨਾ ਗਿਰਤੇ ਪਰਬਤ ਕਾ, ਹਰ ਬਾਤ ਤੁਮਾਰੀ ਯਾਦ ਰਹੀ ਪੈਗਾਮ ਤੁਮਾਰਾ ਭੁੱਲ ਗਏ।
हे मालिक तेरियां कहानियां ते सानू याद रह गईयां, पर जो तुसी सानू बनाउणा चाहुंदे सो, जो सानू सुनेहा देना चाहुंदे सो, जो चाहुंदे सो कि सिख एक मॉडर्न होवे, एक रोल मॉडल होवे दुनिया वास्ते, सतगुरु जी कहानियां सानू याद रह गईयां पर तुहाडा सुनेहा असी भुल गए। बस पहली गल सानू पहचान आ जाए, असी गुरु नानक साहब जी की हजूरी विच हर वेले, असी हर वेले जिथे गुरु ग्रंथ साहब का प्रकाश है असी परमेश्वर जी की हजूरी विच। पहली गल तो ये, वैसे दात मंगी सी राय बुलार ने ते सारी सेवा लुट के लै गई सी बेबे नानकी। ये नहीं कि राय बुलार नूं पछाण नहीं आई, उन्हों भी आ गई, पर सच है जिन्ना बेबे नानकी ने पहचाने है ना उन्ना होर नहीं। कदी याद करो वो तीन दिन का सतगुरु जी का अलोप होना सुल्तानपुर, उस वेले जो दौलत राय भी दौलत खां भी कमला होया फिरदा है, मैं कितों लभागा ऐसा, अज तक तो मैनू नहीं पिछे लभा ऐसा मोदी ते ऐसा रब नाल जोड़न वाला नाल होवे, मैं कितों लभागा। सारा सुल्तानपुर अफसोस डुब गया। इतों तक भाइया जय राम आए, चौंके च बैठी बेबे नानकी, उन्हां दे कोल बड़े मयूसे चेहरे नाल, बड़ा उदासी नाल भरे होए, हौली जी कहन लगे नानकी हुण की बनेगा। सारा सुल्तानपुर कह रहा है नानक डुब गया, नानकी हुण की बनेगा। मैं कहना किते ओ भरोसे दा किणका साडे च भी किते आ जाए। कह दिता सी बेबे नानकी ने, क्यों डोलदे हो, क्यों ऐसा मन कर रहे हो, अपना उदासी विच इन्ने परम च क्यों पै रहे हो। यकीन करो मेरा वीर डुब्या नहीं, डुब्या नूं तारन गया होवेगा। इहदा भाव भरोसा इस तरह का, बस वो भरोसा किते आ जाए, वो मत आ जाए, जिवें सतगुरु कहिंदे हन पढ़ाउण वालिया जिथे दुनिया की पढ़ाई पढ़ा रहे हैं ना, केवल गोपाल पांधे नूं नहीं सी आखिया, नर्मदा दे कंढे उस पंडित नूं भी आखिया सी, ओंकार दी बाणी जिथे सतगुरु ने उचारण कीती है ना, उत्थे कहिंदे सुन पांडे क्या लिखो जंजाला, लिख राम नाम गुरमुख गोपाला। मैं कहना किते हर स्कूल विच आ पढ़ाई नाल लागू हो जाए, हर भैन जी हर मास्टर घट्टो घट सिख, और जिथे असी दुनिया की पढ़ाई बच्चों नूं पढ़ाउणी अति जरूरी है, असी संसार दे हाणी बनाउणा इहनां नूं हाणी की। मैं ते कहना इन्नी असी निग्गर विद्या दईए ताकि बच्चे साढ़े आने वाले समय च साडा नाँ रोशन करन, सिखी का नाँ रोशन करन, दुनियावी विद्या भी। पर याद रखियो ऐसा ना होवे जीवन का बैलेंस ही बिगड़ जावे, नाल दी नाल किते एहो जे टीचर एहो जे अध्यापक एहो जे उस्ताद मिल जाण जेडे बच्चियां नूं सिखी नाल जोड़ देण। जेड़े बच्चे इस उम्र च जुड़ जाणगे ना, बस ये सीखण दी लोड़ है। असी बच्चे नूं किते विद्या देण लग्या ये ध्यान रखिए, दुनियावी खेड च खेड दिया बच्चा ऐसा ना होवे धर्म नूं भुल जाए। खैर तुसी इस कर वास्ते इस कम वास्ते बड़े अगे, फिर अगे होर बच्चे ही पढ़ रहे सन। जदों पढ़िया ना पुछन फोल कतेब नूं, हिंदू वड्डा के मुसलमान होई, मुसलमान ही सन, कहन लगे ए दसो हिंदू वड्डा के मुसलमान। सतगुरु ने चाको के कहिंदे हन बाबा आखे हाजियां शुभ अमलां बाजों दोनों रोई। की उन्हां हिंदुआं ते मुसलमानां नूं क्या सानू नहीं क्या, नहीं मैं ते कहिंदा अज सानू क्या चंगी तरह। सतगुरु जी का दोवां वल बहुत ख्याल चंगी तरह सी, एक गुरद्वारे का प्रबंधक ਤੇ ਇੱਕ ਗੁਰਦੁਆਰਾ, ਇੱਕ ਧਰਮ ਦਾ ਪ੍ਰਬੰਧਕ, ਇੱਕ ਧਰਮ ਦਾ ਪ੍ਰਚਾਰਕ। ਸਤਿਗੁਰੂ ਜੀ ਨੇ ਇਹਨਾਂ ਦੋਨਾਂ ਵੱਲ ਬਹੁਤ ਖਿਆਲ ਦਿੱਤਾ, ਕਿਉਂਕਿ ਸੱਚ ਹੈ ਮੇਰੇ ਸਤਿਗੁਰੂ ਦੇ ਆਉਣ ਤੋਂ ਪਹਿਲੋਂ ਨਾ ਉਹਨਾਂ ਹੈ ਤੇ ਸਿਆਸਤ ਨੇ ਵੀ ਜੋ ਕੁਝ ਕੀਤਾ ਉਹ ਸਤਿਗੁਰੂ ਨੇ ਬਾਣੀ ਵਿੱਚ ਵੀ, ਬਾਬਰ ਬਾਣੀ 'ਚ ਲਿਖਿਆ ਜੋ ਕਰ ਰਹੀ ਸੀ ਉਸ ਵੇਲੇ ਦੀਆਂ ਸਰਕਾਰਾਂ। ਪਰ ਜੋ ਧਰਮ ਦੀ ਤਸਵੀਰ ਸੀ ਨਾ ਉਹ ਅਤੀ ਖਤਰਨਾਕ। ਸਤਿਗੁਰੂ ਜੀ ਕਹਿੰਦੇ ਹਨ ਕਿਸੇ ਨਾਸਤਕ ਨੇ ਉਹਨਾਂ ਧਰਮ ਦਾ ਨੁਕਸਾਨ ਨਹੀਂ ਕੀਤਾ, ਜਿਨ੍ਹਾਂ ਧਰਮ ਨੂੰ ਮੰਨਣ ਵਾਲਿਆਂ ਨੇ ਕੀਤਾ ਹੈ, ਜਿਹੜੇ ਵੇਖਣ ਨੂੰ ਧਰਮੀ ਲੱਗਦੇ ਸਨ। ਜੇ ਐਸਾ ਨਾ ਹੁੰਦਾ ਸਤਿਗੁਰੂ ਕਦੀ, ਉਸ ਵੇਲੇ ਤਿੰਨ ਸਨ ਬਹੁਤ ਮੁਖੀ, ਇੱਕ ਸੀ ਮੁੱਲਾ, ਸਭ ਤੋਂ ਪਹਿਲੋਂ ਕਾਜੀ ਮੁੱਲਾ, ਕਾਜੀ ਕਾਜੀ ਦਾ ਰਤਬਾ ਉੱਚਾ ਹੁੰਦਾ ਥੋੜ੍ਹਾ, ਜਿਵੇਂ ਸਹਾਇਕ ਗ੍ਰੰਥੀ ਨਾਲ ਹੁੰਦਾ, ਮੁੱਲਾ ਜ਼ਰਾ ਥੋੜ੍ਹਾ ਥੱਲੇ ਹੁੰਦਾ, ਕਾਜੀ ਨਿਆਮ ਹੀ ਕਰਦਾ ਹੈ। ਇੱਕ ਕਾਜੀ, ਦੂਸਰਾ ਬ੍ਰਾਹਮਣ, ਹਿੰਦੂ ਜਗਤ ਵਿੱਚੋਂ ਬ੍ਰਾਹਮਣ ਅਤੇ ਯੋਗੀ ਤੀਸਰਾ ਫਿਰਕਾ ਸਨ, ਉਹਨਾਂ ਵਿੱਚੋਂ ਇਹ ਸਿੱਧ ਯੋਗੀ ਸਨ। ਸਤਿਗੁਰੂ ਜੀ ਨੇ ਤਿੰਨਾਂ ਦੀ ਤਸਵੀਰ ਤਨਾਸਰੀ ਰਾਗ ਵਿੱਚ ਕਹਿੰਦੇ ਹਨ, ਕਾਦੀ ਕੂੜ ਬੋਲ ਮਲ ਖਾਏ। ਵੈਸੇ ਕੂੜ ਬੋਲਣ ਵਾਲੇ ਨੂੰ, ਕੂੜ ਨੂੰ ਕਿਹਾ ਜਾਂਦਾ ਕੁਫਰ, ਅਤੇ ਕੂੜ ਜਿਹੜਾ ਬੋਲੇ ਉਹਨੂੰ ਕਹਿੰਦੇ ਸਨ, ਇਹ ਕਾਜੀ ਕਹਿੰਦੇ ਸਨ ਕਾਫਰ, ਅਤੇ ਸਭ ਤੋਂ ਵੱਡਾ ਉਦੋਂ ਕਾਫਰ ਕੌਣ ਸੀ? ਕਾਜੀ ਆਪ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ। ਬ੍ਰਾਹਮਣ ਨੇ ਰਸਤਾ ਦੱਸਣਾ ਸੀ, ਇਹ ਪੰਡਿਤ ਪਾੜੀ ਬਾਟ, ਵੇਦ ਪੜ੍ਹ ਰਿਹਾ, ਜੋ ਅੱਜ ਅਸੀਂ ਕਰ ਰਹੇ ਹਾਂ ਨਾ ਕੇਵਲ ਰੋਜੀ ਵਾਸਤੇ, ਇੱਥੋਂ ਤੱਕ ਨਹੀਂ, ਨਾ ਆਪ ਚੱਲ ਰਿਹਾ ਸੀ ਨਾ ਕਿਸੇ ਨੂੰ ਧਰਮ ਦੇ ਰਸਤੇ 'ਤੇ ਜਾਣ ਵਾਸਤੇ ਪ੍ਰੇਰਣਾ ਦੇ ਰਿਹਾ ਸੀ। ਬਸ ਤੀਸਰਾ ਜੋਗੀ ਜੁਗਤ ਨਾ ਜਾਣੈ ਅੰਧ। ਹੁਣ ਤਿੰਨਾਂ ਨੂੰ ਇਕੱਠਿਆਂ ਕਹਿੰਦੇ ਹਨ ਸਤਿਗੁਰੂ, ਤਿੰਨੇ ਉਜਾੜੇ ਕਾ ਬੰਧ। ਧਰਮ ਵਿੱਚ ਇਹੀ ਉਜਾੜੇ ਦਾ ਬੰਧ ਬਣੇ ਹੋਏ ਸਨ। ਅਤੇ ਉਸ ਵੇਲੇ ਪ੍ਰਬੰਧਕ ਸੀ ਦੌਲਤ ਖਾਂ। ਸਤਿਗੁਰੂ ਜੀ ਜਦੋਂ ਉੱਥੇ ਸਨ ਨਾ ਸੁਲਤਾਨਪੁਰ, ਉਦੋਂ ਦੌਲਤ ਖਾਂ ਪ੍ਰਬੰਧਕ ਸੀ, ਭਾਵੇਂ ਉਹ ਮੁਖੀਆ ਵੀ ਸੀ, ਧਾਰਮਿਕ ਤੌਰ 'ਤੇ ਵੀ ਨਾਲ ਪ੍ਰਬੰਧਕ ਸੀ, ਉਹ ਵੀ ਨਾਲ ਜਾਂਦਾ ਸੀ ਨਮਾਜ਼ ਪੜ੍ਹਨ। ਪਰ ਸੱਚ ਹੈ ਦੋਨਾਂ 'ਚ ਕਿਤੇ ਸੁਧਾਰ ਹੋ ਜਾਏ ਨਾ, ਪ੍ਰਚਾਰਕ ਪ੍ਰਬੰਧਕ ਅਤੇ ਤੀਸਰੇ ਪੇਰੈਂਟਸ, ਕਿਤੇ ਮਾਤਾ ਪਿਤਾ। ਬਸ ਜੋ ਅੱਜ ਮਾਤਾ ਪਿਤਾ ਕੋਲੋਂ ਖੁਰਾਕ ਮਿਲਣੀ ਹੈ ਨਾ, ਮੈਂ ਬੇਨਤੀ ਕਰਾਂ ਜਿੱਥੇ ਕਿਤੇ ਬੂਟੇ ਹਰੇ ਦਿਸ ਰਹੇ ਹਨ ਸਿੱਖੀ ਦੇ, ਉਹ ਮੈਂ ਤਾਂ ਮੂਲ ਰੂਪ 'ਚ ਵੇਖਣਾ, ਇਹ ਸਾਡੇ ਪ੍ਰਚਾਰ ਕਰਕੇ ਨਹੀਂ, ਇਹ ਕੇਵਲ ਮਾਤਾ ਪਿਤਾ ਦੀ ਕਮਾਈ ਅਤੇ ਮੇਰੇ ਗੁਰੂ ਦੀ ਰਹਿਮਤ। ਜਿਨ੍ਹਾਂ ਪਰਿਵਾਰਾਂ 'ਤੇ ਮਾਤਾ ਪਿਤਾ ਕਿਤੇ ਜੁੜੇ ਹੁੰਦੇ ਹਨ, ਉਹ ਜੁੜ ਜਾਂਦੇ ਹਨ, ਮੈਂ ਕਹਾਂ ਬੇਨਤੀ ਕਰਾਂ ਸਤਿਗੁਰੂ ਜੀ ਦੀ ਮਤ ਲੈਣ ਵਾਸਤੇ, ਕਿਤੇ ਆਪਾਂ ਕਿਤੇ ਇੱਕ ਹੀ ਸਤਿਗੁਰੂ ਜੀ ਦਾ, ਸਤਿਗੁਰਾਂ ਨੇ ਉਹਨਾਂ ਨੂੰ ਕਿਹਾ ਸੀ ਦੀਵਾ ਮੇਰਾ ਏਕ ਨਾਮ, ਮੈਂ ਕਹਿੰਦਾ ਉਸ ਗਿਆਨ ਦੇ ਦੀਵੇ ਦਾ ਚਾਨਣ ਕਿਤੇ ਸਾਡੇ ਅੰਦਰ ਵੀ ਹੋ ਜਾਏ, ਹੋਵੇਗਾ। ਸਤਿਗੁਰੂ ਕਹਿੰਦੇ ਜਿਉਂ ਜਿਉਂ ਨਾਮ ਅਭਿਆਸ ਕਰੋਗੇ, ਜਿਉਂ ਜਿਉਂ ਬਾਣੀ ਪਵਿੱਤਰ ਨਾਲ ਜੁੜੋਗੇ, ਜਿਉਂ ਜਿਉਂ ਬਾਣੀ ਦੇ ਭਾਵਾਂ ਨਾਲ ਜੁੜੋਗੇ, ਪਹਿਲੋਂ ਅਸੀਂ ਬਾਣੀ ਪੜ੍ਹਨੀ ਹੈ, ਫਿਰ ਬਾਣੀ ਵਿਚਾਰਨੀ ਹੈ, ਫਿਰ ਬਾਣੀ ਦਾ ਸੁਨੇਹਾ ਸਮਝਣਾ। ਸਤਿਗੁਰੂ ਸਾਨੂੰ ਕਹਿਣਾ ਕੀ ਚਾਹੁੰਦੇ ਹਨ, ਸਾਨੂੰ ਕਿਤਨਾ ਜੀਣ ਵਾਸਤੇ ਰਹਿਮਤ ਕਰਦੇ ਹਨ, ਜਿੱਥੇ ਅਸੀਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਸ ਪੁਰਬ 'ਤੇ ਆਪਾਂ ਸਾਂਝ ਪਾ ਰਹੇ ਹਾਂ। ਉੱਥੇ ਅੱਜ ਥੋੜ੍ਹਾ ਲੇਟ ਹੋ ਗਏ ਆਪਾਂ, ਨਿਸ਼ਾਨ ਸਾਹਿਬ ਦੀ ਵੀ ਸੇਵਾ, ਚੋਲਾ ਸਾਹਿਬ ਦੀ ਸੇਵਾ ਹੋਏਗੀ ਥੋੜ੍ਹੇ ਸਮਾਂ, ਸ਼ਾਇਦ ਡੇਢ ਵਜੇ ਦੋ ਵਜੇ, ਕਿਉਂਕਿ ਬੰਦੋਬਸਤ ਕੀਤਾ ਹੈ। ਮੈਂ ਬੇਨਤੀ ਕਰਾਂ ਨਿਸ਼ਾਨ ਸਾਹਿਬ ਕੌਮ, ਇਹ ਵੈਸੇ ਨਿਸ਼ਾਨ ਜਾਂ ਜਿਹਨੂੰ ਆਪਾਂ ਝੰਡਾ ਕਹਿ ਦਿੰਦੇ ਹਾਂ ਆਮ ਬੋਲੀ 'ਚ, ਸਿੱਖੀ 'ਚ ਨਿਸ਼ਾਨ ਸਾਹਿਬ ਹੈ, ਆਮ ਬੋਲੀ 'ਚ ਝੰਡਾ ਵੀ ਹੈ। ਅਤੇ ਵੈਸੇ ਅਸੀਂ ਨਾ ਅਰਦਾਸ ਵਿੱਚ ਵੀ ਇਹੀ ਬੋਲੀ ਵਰਤਦੇ ਹਾਂ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਇਹ ਆਪਾਂ ਉੱਥੇ ਵੀ ਝੰਡਾ ਹੀ ਬੋਲੀ ਬੋਲਦੇ ਹਾਂ। ਬੇਨਤੀ ਹੈ, ਇਹ ਜਿਉਂਦੀਆਂ ਕੌਮਾਂ ਦੇ, ਮਰੀਆਂ ਕੌਮਾਂ ਦੇ ਨਹੀਂ ਹੁੰਦੇ ਨਿਸ਼ਾਨ, ਜਿਉਂਦੀਆਂ ਜਾਗਦੀਆਂ ਜਿਹੜੇ ਗੈਰਤ ਵਾਲੇ ਅਣਖ ਵਾਲੀਆਂ ਕੌਮਾਂ ਹੁੰਦੀਆਂ ਹਨ ਉਹਨਾਂ ਦੇ ਨਿਸ਼ਾਨ। ਨਿਸ਼ਾਨ ਹਰ ਕੌਮ ਦੀ ਆਜ਼ਾਦੀ ਦਾ ਵਾਚਕ ਹੁੰਦਾ ਹੈ। ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣੀ, ਵੇਖਦੇ ਹਾਂ
ਅੱਜ ਇੱਕ ਢੰਗ ਨਾਲ ਇੱਕ ਪ੍ਰਚਾਰ ਵੈਸੇ ਸੁਚੇਤ ਕਰਨਾ ਸਿੱਖ ਕਰਮ ਕਾਂਡਾਂ 'ਚ ਨਾ ਪੈ ਜੇ ਤਾਂ ਜ਼ਰੂਰੀ ਹੈ, ਇਹ ਤਾਂ ਸੁਚੇਤ ਕਰਨਾ ਜ਼ਰੂਰੀ ਹੈ। ਪਰ ਐਸਾ ਨਾ ਹੋਵੇ ਸੁਚੇਤ ਕਰਦੇ ਕਰਦੇ ਅਸੀਂ ਗੁਰੂ ਦੇ ਮੂਲ ਨਾਲੋਂ ਆਪਣੇ ਆਪ ਨੂੰ ਤੋੜ ਕੇ ਬੈਠ ਜਾਈਏ, ਅਸੀਂ ਸੁਚੇਤ ਕਰਦੇ ਕਰਦੇ ਗੁਰੂ ਨਾਲੋਂ ਕਿਤੇ ਬੱਚਿਆਂ ਦੀ ਸ਼ਰਧਾ ਤੋੜ ਕੇ ਰੱਖ ਦਈਏ। ਜੇ ਆਮ ਇੱਕ ਦੇਸ਼ ਦਾ ਝੰਡਾ ਉਹਨੂੰ ਸਲਾਮੀ ਦੇਣ ਲੱਗਿਆਂ ਕਿੰਨੀ ਫੌਜ ਅਤੇ ਕਿੰਨੀਆਂ ਤੋਪਾਂ ਹੁੰਦੀਆਂ ਹਨ, ਕਿੰਨਾ ਕੁਝ ਕਰਦੇ ਹਨ ਲੋਕ ਤਾਂ ਕਿ ਸਾਡੇ ਦੇਸ਼ ਦਾ ਝੰਡਾ ਬੁਲੰਦ ਰਹੇ। ਫਿਰ ਨਿਸ਼ਾਨ ਸਾਹਿਬ ਸਿੱਖੀ ਦੀ ਸ਼ਾਨ ਹੈ। ਮੈਂ ਬੇਨਤੀ ਕਰਾਂ, ਕਈ ਵਾਰੀ ਵਿਚਾਰ ਆਉਂਦੀ ਹੋਵੇਗੀ ਸ਼ਾਇਦ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼ੁਰੂ ਹੋਏ, ਨਹੀਂ, ਬਾਣੀ ਵਿੱਚੋਂ ਸਾਨੂੰ ਕੁਝ ਫਰਮਾਨ ਡਾਕਟਰ ਜਸਵੰਤ ਸਿੰਘ ਨੇਕੀ ਨੇ ਬੜਾ ਸੁੰਦਰ ਲਿਖਿਆ। ਉਹ ਕਹਿੰਦੇ ਹਨ, ਪ੍ਰਤੀਤ ਹੁੰਦਾ ਧੰਨ ਗੁਰੂ, ਗੁਰੂ ਅਮਰਦਾਸ ਜੀ ਦੇ ਵੇਲੇ ਗੋਇੰਦਵਾਲ ਸਾਹਿਬ ਚਿੱਟੇ ਰੰਗ ਦਾ ਝੰਡਾ ਚੁੱਲਦਾ ਸੀ, ਫਿਰ ਧੰਨ ਗੁਰੂ ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ, ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀ ਬਖਸ਼ਿਸ਼ ਕਰ ਦਿੱਤੀ। ਅਤੇ ਸੱਚ ਹੈ, ਇਸ ਝੰਡੇ ਨੂੰ, ਨਿਸ਼ਾਨ ਸਾਹਿਬ ਨੂੰ ਦਸਵੇਂ ਪਾਤਸ਼ਾਹ ਤੱਕ ਜਾਂਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਵੇਂ ਲਿਖਿਆ ਨਾ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਹੁਣ ਪੀਰ ਤਾਂ ਇੱਕ ਹੀ ਹੁੰਦਾ, ਪੀਰ ਤਾਂ ਸਤਿਗੁਰੂ ਜੀ ਦਾ ਸ਼ਬਦ ਗੁਰੂ ਹੀ ਸੀ, ਅਤੇ ਫਿਰ ਦੂਸਰਾ ਪੀਰ ਕਿਵੇਂ ਕਹਿ ਦਿੱਤਾ ਸਤਿਗੁਰੂ ਜੀ ਨੇ? ਇਹਦਾ ਭਾਵ ਅਤ ਸਤਿਕਾਰ ਕੀਤਾ ਸ਼ਸਤਰ ਸ਼ਾਸਤਰ, ਜਿੱਥੇ ਸ਼ਾਸਤਰ ਦਾ ਸਤਿਕਾਰ ਆ ਉੱਥੇ ਸ਼ਸਤਰ ਦਾ ਵੀ ਸਤਿਕਾਰ ਸਤਿਗੁਰੂ ਜੀ ਨੇ ਕੀਤਾ। ਸਿੱਖ ਸ਼ਸਤਰ ਬੰਦ ਹੋਵੇ, ਸ਼ਸਤਰ ਦੀ ਇਹਨੂੰ ਟ੍ਰੇਨਿੰਗ ਹੋਵੇ, ਸਤਿਗੁਰੂ ਕਹਿੰਦੇ ਪੀਰ ਹਨ ਸਾਡੇ। ਜਿਵੇਂ ਉਹਨਾਂ ਨੂੰ ਪੀਰ ਕਿਹਾ ਨਾ, ਧੰਨ ਗੁਰੂ ਗੋਬਿੰਦ ਸਿੰਘ ਜਸਵੰਤ ਸਿੰਘ ਜੀ ਨੇਕੀ ਨੇ ਬੜੀ ਖੋਜ ਨਾਲ ਲਿਖਿਆ, ਸਤਿਗੁਰੂ ਆਪ ਨਿਸ਼ਾਨ ਸਾਹਿਬ ਦੀਆਂ ਪਰਿਕਰਮਾ ਕਰਦੇ ਸਨ। ਪੁਰਾਤਨ ਸਿੰਘ ਮੈਂ ਤਾਂ ਅੱਜ ਤੱਕ ਵੀ ਵੇਖਣਾ, ਸ਼ਰਧਾਵਾਨ ਨਿਸ਼ਾਨ ਸਾਹਿਬ ਨੂੰ ਚੁੱਕ ਕੇ ਪਹਿਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ, ਜਾਣ ਲੱਗੇ ਜਾ ਕੇ ਨਿਸ਼ਾਨ ਸਾਹਿਬ ਨੂੰ। ਕਦੀ ਉਹ ਕਹਾਣੀ ਪੜ੍ਹੋ, ਆਨੰਦਪੁਰ ਸਾਹਿਬ ਜੀ ਦੀ ਦੂਸਰੀ ਲੜਾਈ, ਉਹਦੇ ਵਿੱਚ ਭਾਈ ਆਲਮ ਸਿੰਘ ਜੀ, ਇਹ ਭਾਈ ਆਲਮ ਸਿੰਘ ਉਹ ਨਹੀਂ ਜਿਹੜੇ ਚਮਕੌਰ ਸਾਹਿਬ ਸ਼ਹੀਦ ਹੋਏ ਸਨ, ਇਹ ਭਾਈ ਆਲਮ ਸਿੰਘ ਹੋਰ ਹੈ। ਭਾਈ ਆਲਮ ਸਿੰਘ ਜਦੋਂ ਅੱਗੇ ਵੱਧਦੇ ਗਏ ਨਾ, ਝੰਡਾ ਹੱਥ ਸੀ, ਝੰਡਾ ਉਹਨਾਂ ਦੇ ਹੱਥ 'ਚ ਸੀ, ਅਤੇ ਕਹਿੰਦੇ ਹਨ ਜਦੋਂ ਅੱਗੇ ਵੱਧਦੇ ਗਏ ਨਾ, ਆਪਣੀ ਫੌਜ ਤੋਂ ਬਹੁਤ ਅੱਗੇ ਚਲੇ ਗਏ, ਕਿਉਂਕਿ ਇਹ ਹਰ ਫੌਜ ਨੂੰ ਹੁਕਮ ਹੁੰਦਾ ਕਿ ਝੰਡਾ ਬਰਦਾਰ ਨੂੰ ਨਾ ਕੋਈ ਤੀਰ, ਨਾ ਕੋਈ ਗੋਲੀ, ਨਾ ਕੋਈ ਕਿਰਪਾਨ, ਕਦੀ ਨਾ ਕੋਈ ਵਾਰ ਕਰੇ। ਇਹ ਕਿਸੇ ਫੌਜ ਦੇ ਵੀ ਨਹੀਂ ਹੁੰਦਾ, ਇਹਦੇ 'ਤੇ ਕੋਈ ਵਾਰ ਨਾ ਕਰੇ, ਫੌਜ ਦੀ ਫੌਜ ਨਾਲ ਲੜਾਈ। ਪਰ ਕਹਿੰਦੇ ਜਦੋਂ ਅੱਗੇ ਵੱਧ ਗਏ ਨਾ, ਫੌਜ ਦੇ ਮੁਖੀ ਨੇ ਕਿਹਾ ਉਹ ਝੰਡਾ ਸੁੱਟ ਦੇ, ਇਹ ਨਿਸ਼ਾਨ ਆਪਣਾ ਝੰਡਾ ਸੁੱਟ ਦੇ ਥੱਲੇ। ਕਹਿਣ ਲੱਗਾ, ਬਿਲਕੁਲ ਨਹੀਂ, ਇਹ ਝੰਡਾ ਸਾਡੀ ਜਿੰਦ ਹੈ, ਸਾਡੀ ਜਾਨ ਹੈ, ਇਹਨੂੰ ਬਿਲਕੁਲ ਨਹੀਂ ਮੈਂ ਥੱਲੇ ਸੁੱਟਾਂਗਾ। ਕਹਿਣ ਲੱਗਾ, ਤੇਰੇ ਹੱਥ ਕੱਟ ਦਿੱਤੇ ਜਾਣਗੇ। ਭਾਈ ਸਾਹਿਬ ਜੀ ਨੇ ਕਿਹਾ, ਤੁਸੀਂ ਹੱਥ ਕੱਟੋਗੇ, ਮੈਂ ਆਪਣੀਆਂ ਲੱਤਾਂ ਅਤੇ ਪੈਰਾਂ ਦੇ ਆਸਰੇ ਵੀ ਨਿਸ਼ਾਨ ਸਾਹਿਬ ਨੂੰ ਝੁਲਦਾ ਰੱਖਾਂਗਾ। ਮੇਰੀਆਂ ਬਾਹਾਂ ਭਾਵੇਂ ਕੱਟੀਆਂ ਹੋਣਗੀਆਂ, ਨਿਸ਼ਾਨ ਸਾਹਿਬ ਨੂੰ ਫਿਰ ਵੀ ਪੁੰਜੇ ਨਹੀਂ ਡਿੱਗਣ ਦੇਵਾਂਗਾ। ਕਹਿਣ ਲੱਗੇ, ਤੇਰੇ ਪੈਰ ਕੱਟ ਦਿੱਤੇ ਜਾਣਗੇ, ਲੱਤਾਂ ਕੱਟ ਦਿੱਤੀਆਂ ਜਾਣਗੇ। ਕਹਿਣ ਲੱਗੇ, ਮੈਂ ਮੂੰਹ 'ਚ ਦੰਦਾਂ ਦੇ ਆਸਰੇ ਨੂੰ ਖੜਾ ਰੱਖਾਂਗਾ। ਸੱਚ ਹੈ, ਕਾਨੂੰਨ ਦੀ ਨਾ ਪਰਵਾਹ ਕਰਦਿਆਂ ਉਹਨੇ ਵਾਰ ਕਰ ਦਿੱਤਾ ਭਾਈ ਸਾਹਿਬ ਜੀ 'ਤੇ। ਭਾਈ ਸਾਹਿਬ ਜੀ ਦਾ ਸੀਸ, ਉਹਨੇ ਗਰਦਨ ਧੜ ਨਾਲੋਂ ਵੱਖ ਕਰ ਦਿੱਤਾ ਸੀਸ। ਇੱਧਰੋਂ ਵਾਰ ਕਰਨ ਦੀ ਦੇਰ ਸੀ, ਪਰ ਝੰਡਾ ਬਾਬਾ ਅਜੀਤ ਸਿੰਘ ਜੀ ਨੇ ਨਹੀਂ ਡਿੱਗਣ ਦਿੱਤਾ। ਐਨ ਮੌਕੇ 'ਤੇ ਪਹੁੰਚ ਗਏ, ਝੰਡਾ ਜਾ ਕੇ ਫਿਰ ਸਿੱਖ ਕੌਮ ਦਾ ਬੁਲੰਦ ਰੱਖਿਆ, ਉਸੇ ਹੀ ਨਾਲ ਦੂਜੇ ਹੱਥ ਨਾਲ ਵਾਰ ਕੀਤਾ, ਫੌਜ ਦਾ ਉਹ ਮੁਖੀ ਜਿਹੜਾ ਉਹਨੂੰ ਉੱਥੇ ਖਤਮ ਕੀਤਾ। ਮੈਂ ਕਹਿੰਦਾ, ਇੰਨੀ ਸ਼ਾਨ, ਜਿਸ ਝੰਡੇ ਦੀ ਆਵਾਜ਼ ਫਰਾ ਦੂਰੋਂ ਆਵਾਜ਼ਾਂ ਮਾਰਦਾ, ਕੋਈ ਧਰਮ ਕਰਮ ਵਾਲਾ ਆਵੇ, ਇੱਥੇ ਕਿਸੇ ਨੂੰ ਕੋਈ ਪਾਬੰਦੀ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਸਭ ਦੇ ਨਾਲ ਪਿਆਰ ਕੀਤਾ ਜਾਏਗਾ। ਮੈਂ ਕਹਿੰਦਾ, ਜਿਸ ਗੁਰੂ ਨਾਨਕ ਸਾਹਿਬ ਜੀ ਦਾ ਅਸੀਂ ਪੁਰਬ ਮਨਾ ਰਹੇ ਹਾਂ, ਕਿ ਵਾਕਿਆ ਹੀ ਸਤਿਗੁਰੂ ਜੀ ਨੇ ਤਾਂ ਦੂਸਰੇ ਧਰਮਾਂ ਨੂੰ ਪ੍ਰੇਰ ਕੇ ਸਿੱਖੀ ਨਾਲ ਜੋੜ ਦਿੱਤਾ, ਮਨਾ ਕਿਤੇ ਅੰਦਰ ਝਾਤੀ ਮਾਰੀ, ਅਸੀਂ ਸਿੱਖਾਂ ਨੂੰ ਹੀ ਨਹੀਂ ਤਾਂ ਕਿਤੇ ਤੋੜ ਰਹੇ, ਅਸੀਂ ਆਪਣਿਆਂ ਨੂੰ ਹੀ ਕਿਤੇ ਤੋੜਨਾ ਤਾਂ ਨਹੀਂ ਸ਼ੁਰੂ ਕਰ ਦਿੱਤਾ।
ਗੁਰੂ ਕਿਰਪਾ ਕਰਨ ਅਸੀਂ ਕਿਤੇ ਜੋੜ ਸਕੀਏ। ਨਿਸ਼ਾਨ ਸਾਹਿਬ ਦਾ ਉਹ ਚੱਕਰ ਖੰਡੇ ਦਾ ਕਿਰਪਾਨਾਂ ਦੇ ਰੂਪ ਵਿੱਚ ਉਹ ਸੁਨੇਹਾ ਦਿੰਦਾ ਹੈ, ਗੁਰੂ ਕੇ ਸਿੱਖਾ ਗੁਰੂ ਕੀ ਮਰਿਆਦਾ ਵਿੱਚ ਆ। ਫਿਰ ਨਿਸ਼ਾਨ ਸਾਹਿਬ ਦਾ ਉਹ ਕੱਪੜਾ ਉਹ ਗੰਢਾਂ ਉੱਤੇ ਦਿੱਤੀਆਂ ਇਹ ਪ੍ਰਤੀਤ ਕਰਾਉਂਦੀਆਂ ਹਨ ਸਿੱਖਾ, ਜਿਵੇਂ ਉਹ ਗੰਢਾਂ ਪੀੜੀਆਂ ਹਨ, ਗੁਰੂ ਨਾਲ ਆਪਣੀ ਪ੍ਰੀਤੀ ਨੂੰ ਪੀੜਿਆ ਕਰ, ਆਪਣੀ ਪ੍ਰੀਤੀ ਨੂੰ ਪੱਕਿਆ ਕਰ। ਬਸ ਇਹ ਨਿਸ਼ਾਨ ਸਾਹਿਬ ਦਾ ਖੱਟਾ ਰੰਗ, ਪੀਲਾ ਰੰਗ, ਇਹ ਸ਼ਹੀਦਾਂ ਦੇ ਖੂਨ ਦੀ ਸਾਨੂੰ ਚੇਤਾਵਨੀ ਦਿੰਦਾ ਹੈ। ਆਓ ਜਿੱਥੇ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਮਨਾ ਰਹੇ ਹਾਂ, ਉੱਥੇ ਆਪਾਂ ਨਿਸ਼ਾਨ ਸਾਹਿਬ ਦੀ ਇਸ ਪਵਿੱਤਰ ਸ਼ਾਨ, ਜਿਹਨੂੰ ਬੁਲੰਦ ਰੱਖਣ ਵਾਸਤੇ ਸਿੱਖ ਕੌਮ ਨੇ ਅਨੇਕਾਂ ਸ਼ਹੀਦੀਆਂ ਅਤੇ ਅਨੇਕਾਂ ਵਾਰੀ ਆਪਣੇ ਆਪ ਦੀਆਂ ਅਹੁਤੀਆਂ ਕੁਰਬਾਨ ਹੋਏ, ਆਪਾਂ ਸਦਕੇ ਜਾਈਏ ਨਿਸ਼ਾਨ ਸਾਹਿਬ ਤੋਂ, ਸਦਕੇ ਜਾਈਏ ਗੁਰੂ ਕੇ ਪੈਗਾਮਾਂ ਤੋਂ, ਜਿਨ੍ਹਾਂ ਨੇ ਸਾਡੀ ਸ਼ਾਨ ਸੰਸਾਰ ਵਿੱਚ ਉੱਚੀ ਅਤੇ ਸੁੱਚੀ। ਨਾਲ ਦੀ ਨਾਲ ਮੈਂ ਇਹ ਜ਼ਰੂਰ ਫਿਰ ਕਹਿਣਾ ਚਾਹਾਂਗਾ, ਐਸੇ ਸਕੂਲਾਂ ਵਿੱਚ, ਐਸੀਆਂ ਜਥੇਬੰਦੀਆਂ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਟੱਚ ਕਰੋ, ਤਾਂ ਕਿ ਬੱਚੇ ਸੌਖੇ। ਪੁਰਾਣੇ ਬਜ਼ੁਰਗ ਇੱਕ ਕਹਿੰਦੇ ਹੁੰਦੇ ਸਨ, ਕੋਈ ਕਹੇ ਖਰਬੂਜ਼ਾ ਨਹੀਂ ਪੱਕਦਾ, ਕਹਿੰਦੇ ਪੱਕਿਆਂ ਕੋਲ ਰੱਖ ਦਿਓ। ਮੈਂ ਕਹਿੰਦਾ ਜੇ ਬੱਚਿਆਂ ਨੂੰ ਸਿੱਖੀ ਦੇਣੀ ਚਾਹੁੰਦੇ ਹੋ ਨਾ, ਤਾਂ ਜ਼ਰੂਰੀ ਹੈ ਇਹਨਾਂ ਬੱਚਿਆਂ ਦੀ ਸੰਗਤ ਵਿੱਚ, ਉਹ ਬੱਚੇ ਜਿਹੜੇ ਕਿਤੇ ਆਸਾ ਜੀ ਦੀ ਵਾਰ ਦੇ ਕੀਰਤਨ ਵਿੱਚ ਜੁੜਦੇ ਹਨ, ਜਿਹੜੇ ਗੁਰੂ ਦੇ ਪਿਆਰ 'ਚ ਜੁੜਦੇ ਹਨ, ਆਓ ਬੱਚਿਆਂ ਨੂੰ ਸਿੱਖੀ ਦੇਣ ਵਾਸਤੇ ਜ਼ਰੂਰੀ ਹੈ, ਆਪਾਂ ਵੀ ਇਹਨਾਂ 'ਚ ਸ਼ਮੂਲੀਅਤ ਕਰੀਏ। ਹੋਈਆਂ ਗਲਤੀਆਂ ਮੁਆਫ ਜੀ, ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।